आस्तिक ते हिंदू हैं, पर मेरा खालसा ना आस्तिक है ना नास्तिक है, केवल अकाल पुरख का उपासक है। तो हर वेले गुरु गुरु जपता है। तो महाराज कलगी प्रताशा जी ने होर बहुतियां बख्शा करके इस बहादुर शाह नूं दखण वल तोरिया। इही वार्ता दसी कि बहादुर शाह ते बंदा सिंह बहादुर ए साडा भेजिया होया है, ए सारे काम साडे हुक्म अनुसार कर रहा है। जब तक तेरा राज रहेगा तेनू कोई नुकसान नहीं होगा। तू अपनी सोच होरां दी छड, इस तरह ए बख्शिश प्राप्त करके बहादुर शाह किवें सतगुर तो विदा होके दखण वल कूच कर गया। ते महाराज गुरु गोबिंद सिंह जी कलगी धर पिता किवें भाणा वरता रहे हन, आओ ते वार्ता श्रवण करिए जी। सारे गुरु के प्यारे अपनी सुरती बिरती एकागर करदे हां, श्रद्धा सत्कार नाल उचारण करो जी सतनाम।
वाहेगुरु साहिब जी
सतनाम। श्री
वाहेगुरु
साहिब जी
दोहेरा इस प्रकार श्री सतगुरु केतक देवत बिताए।
महाकवि संतोष सिंह जी बयान कर दे खालसा जी, इस तरह श्री गुरु गोबिंद सिंह महाराज जी ने कुछ दिन दखण विखे बतीत किते हन।
दुए समय में खालसा आवे दर्शन पाए,
सवेरे अते शाम दो टाए गुरु के सिंह सूर में गुरु की संगत आके दर्शन कर दे हन।
चौंदिश लगा दीवान बिचाला,
महाराज के आले दुआले चारों पासे गुरु के सिंह सूर में दीवान लगा के बंदे हन।
गुरबाणी तुन संत रसाला,
गुरु की बाणी आसा दी वार दा कीर्तन अमृत वेले हुंदा है। उपरंत कथा विचार शब्द दे विचार ते शाम नूं सोदर दी चौंकी आरती दी चौंकी हर वेले गुरु के सिंह बाणी दा जाप करदे हन अते बाणी सुनदे हन।
मस्तर शस्त्र को अंग सजावे, श्री गोबिंद सिंह बीच सुआवे।
गुरु के सिंह सूर में अते कलगी धर पिता महाराज गुरु गोबिंद सिंह जी त्यार पर त्यार होके बसर बड़े सोहने सोहने चोले पा के शस्त्र सजा के कमर कसा ला के महाराज अपने खालसे दे विचकार बंदे हन।
जिम मैं तेरे कुबेर,
कुबेर धंदा देवता जच्छा विखे शोभा प्राप्त कर गए है।
इस कामना सबन बडेर,
इस तरह कलगी तरपाशा अपने खालसे पंथ विखे सबना दी कामना पूरी करन वाले हन।
जदों देवता ब्रिंदन बिखै,
जां बहुते देवते बैठे होण,
राज सची जुत सुरपति पिकै,
ते सुरपत इंद्र अपनी इंद्राणी सहत देवता विखे शोभा प्राप्त करदा है।
मुनन सभा में कह रघुबीरा,
जां फिर रघुबीरा कहंदे रामचंद्र जी त्रेते दे अवतार रामचंद्र जी मुनिया दी सभा विखे शोभा लगा के बंदे हन।
खड़गत खड़ग हाथ धन तीरा,
इसे तरह कलगी तरपाशा अपने शरीर नूं त्यार पर त्यार करके बड़ा सोहना महाराज जी ने चोला पाया होया, बड़ी सोहनी खड़ग है, बड़ा सोहना तनुष्क मान महाराज जी ए धारण करके दीवान विखे बैठे हुए हन।
जादू पुंजन के सहत,
जादवा दे विच जादवा दा पुंज होवे ते उना जादवा दे पुंज विखे
तेरे श्याम कन सुंदर मूर्त,
बड़ी सोहनी सूरत वाले बड़े सोहने मुखड़े वाले कृष्ण जी
कृपा कटाचन ते अवलोक।
तेरा महाराज कलगी धर पातशाह जी अपनी बड़ी सोहनी कृपा द्वारा जिन्हां उते महाराज तिखे नैन करदे कृपा कटाख अवलोकन कीनो, दास का दुख बिगाड़ो। महाराज कृपा दृष्टि करके गुरु के सिखा दे दुख दूर कर दे हम।
छिन्न में दास ये शोक,
एक छिन्न विखे दासा दे अशोक, दुख दूर करके शोक दूर करके महाराज निहाल निहाल कर दे हम।
उपदेश देत सब का
सपना में महाराज ब्रह्म ज्ञान का उपदेश भक्ति रूपी उपदेश ए दें दे हम।
यथा कपल मुनि निज सिख माओ,
कपल मुनि अपने सिखा विखे उपदेश देंदा है।
ब्रह्म ज्ञान तो करते उच्चारण,
इसे तरह श्री गुरु गोविंद सिंह महाराज अपने सिखा विखे गुरु के सिखा नु संगता नु ब्रह्म ज्ञान का उपदेश बयान कर दे हन।
पद्मापति तोरन चाहे,
ब्रह्मा जी बड़ी छेती बड़ी काली नाल अपने सेवका दे दुख दूर कर दे हन।
आत्म नित्या निस्दिन,
इसे तरह गुरु गोविंद सिंह महाराज जेड़े जिथे भी कोई सिख याद करे उथे उस वेले पहुंच जाते हैं। ते महाराज अपने स्वरूप विखे लीन हन, आनंद आत्म जो आत्मा रूपी आनंद है उस विखे महाराज लीन होके दिन रात टिके रहते हैं।
जथा अधो शंभो को दिन मन,
जिवें ए मनिया जाता है कि शिवजी की समाधि बड़ी अडोल है, पर महाराज जी तो उस तो भी गहर गंभीर हैं। पट्टा ने लिखा है कि सतगुरु जी आप जी की समाधि वो कितनी गंभीर है कि कोई भी उस समाधि का ध्यान धारण नहीं कर सकता। सतगुरु जी तुसी इतने गंभीर हो कि महाराज तुसी डूंगे तो डूंगे हो, समुंदर की डूंगाई नहीं मापी जा सकती। महाराज तुहाडा आनंद तुहाडी समाधि उस शंभू तो भी गंभीर है।
करन चैत संव्यासा,
व्यास बड़ी सोहनी कविता रचते सी, इसे तरह कलगीधर पातशाह जी जिन्हां ने अनेखा ग्रंथा का उलथा करवाया है।
ग्रंथ बरनो इतिहासा,
इतिहास के अनेक ग्रंथ महाभारत आदि इन्हां ग्रंथा का उलथा महाराज जी ने कविया तो करवाया सी।
तन विद्या मैं प्रीत निभाए,
इको महाराज की वासना सी, अगर वासना ना है प्रभ धर्म जुत के चाहे। कईयां दा ए शंका होवेगा कि दसम ग्रंथ साहिब भी कवियां दी रचना है, नहीं भाई ए कलगीधर पातशाह दी बाणी है। महाराज बयान कर दे कि ये बाणी जुत नहीं बाणी है, ए बाणी रची है जोत धारण कर, लेकिन मेरे खालसा विखे भी दसावे मेरे खालसा मेरे गुरु के सिंह प्यार पर प्यार होन इस बाणी नु पढ़ के।
जिम अर्जुन सुगरी बै माए,
अर्जुन एक जोधा होया द्वापर विखे जिसने सारी उम्र विखे
कवियन को दान कनेरे,
बड़ा बड़ा जोत कीता उस अर्जुन ने, बड़े तीर कस कस के चलाए। पर इधर गुरु गोविंद सिंह महाराज ने भी बड़े तीर चलाए, तो महाराज जिथे जोधे हन उथे दानी भी हन। महाराज अपने कविया नु खुले धन दे गफे दान कर दे हन।
साहिरे चीर छेरे,
सोने सोने बस्तर बड़े सोने हीरे मोती मुक्ता आदिक गुरु के सिखा नु कविया नु महाराज दे के निहाल निहाल कर दे हम।
रामन कमियन समीप ही रहे,
रंजा कवि महाराज जी के कोल हर वेले रहंदे हन।
पायो दर्द जितक चित चाहे,
जिसकी जितनी इच्छा है जिस जी तमन्ना है उस कवि नु उतना ही धन मिलता है।
भारत आदिक ग्रंथ बनाए,
भारत उस उदे अनेक पर्व करण पर्व आदिक कई पर्वा दा महाराज ने उलथा करवाया इना कविया तो।
छंद बंद दुनियन मन पाए,
सोने सोने छंद कदी कवित कदी सोईया कदरी चाचरी छंद कदी सरखंडी छंद कदी बादली छंद कदी अनेक तरह के छंद, ਇਹਨਾਂ ਕਵੀਆਂ ਤੋਂ ਮਹਾਰਾਜ ਨੇ ਛੰਡਾ ਬੰਦੀ ਵਿਖੇ ਇਹਨਾਂ ਗ੍ਰੰਥਾਂ ਦਾ ਮੱਥਾ ਕਰਾਇਆ, ਜੋ ਕਿ ਮਹਾਰਾਜ ਚਾਹੁੰਦੇ ਹਨ ਕਿ ਮੇਰਾ ਖਾਲਸਾ ਹਰ ਵਿਦਿਆ ਵਿਖੇ ਲਿਪਨ ਹੋਵੇ, ਮੇਰੇ ਗੁਰੂ ਕੇ ਸਿੱਖਾਂ ਵਿਖੇ ਕੋਈ ਵਿਦਿਆ ਐਸੀ ਨਾ ਹੋਵੇ ਜਿਹੜਾ ਗੁਰੂ ਕਾ ਪਿਆਰਾ ਉਹ ਵਿਦਿਆ ਧਾਰਨ ਨਾ ਕਰ ਸਕੇ। ਇਸ ਕਰਕੇ ਮਹਾਰਾਜ ਨੇ ਪੰਜ ਗੁਰੂ ਕੇ ਸਿੱਖਾਂ ਨੂੰ ਕਾਸ਼ੀ ਵਿਖੇ ਭੇਜਿਆ ਕਿ ਜਾਓ ਤੁਸੀਂ ਨਿਰਮਲੇ ਬਣ ਕੇ ਵਿਦਿਆ ਗ੍ਰਹਿਣ ਕਰੋ ਤੇ ਤਿਆਰ ਪਰ ਤਿਆਰ ਹੋ ਕੇ ਵੀ ਦਸ ਸਦੇ ਧਾਰਨੀ ਰਹੋ ਤੇ ਬਹੁਤੀ ਵਿਦਿਆ ਪੜ੍ਹ ਕੇ ਵਿਦਿਆ ਪੜ੍ਹਾਓ ਵੀ। ਇਸ ਤਰ੍ਹਾਂ ਮਹਾਰਾਜ ਅਨੇਕ ਤਰ੍ਹਾਂ ਦੇ ਇਸ ਸਾਹਿਤ ਦੇ ਕਾਰਜ ਕੀਤੇ ਹਨ।
ਜਥਾ ਬਿਕਰਮਾਜੀਤ ਉਦਾਰਾ,
ਜਿਵੇਂ ਰਾਜਾ ਬਿਕਰਮਾਜੀਤ ਭੱਥਰੀ ਦਾ ਭਰਾ ਬੜਾ ਵੱਡਾ ਉਦਾਰ ਹੋਇਆ ਹੈ।
ਜਿਉ ਦਾਨ ਚਿਮ ਜਸ ਵਿਸਤਾਰਾ,
ਉਸ ਨੇ ਬੜਾ ਦਾਨ ਕੀਤਾ, ਦਾਨ ਕਰਕੇ ਉਹਦੀ ਵਡਿਆਈ ਹੋਈ, ਉਹਦਾ ਜਸ ਹੋਇਆ।
ਸਤਗੁਰ ਕੇ ਗੁਣ ਕਵੀਨ ਬਕਾਨੇ, ਸ਼ੇਸ਼ ਸਾਰਦਾ ਲੱਕ ਸੁਖ ਚਾਨੇ।
ਇਸ ਤਰ੍ਹਾਂ ਖਾਲਸਾ ਜੀ, ਸਤਗੁਰ ਮਹਾਰਾਜ ਜੀ ਦੇ ਗੁਣ, ਸਤਗੁਰ ਦੀ ਮਹਿਮਾ ਇਹਨਾਂ ਕਵੀਆਂ ਨੇ ਬਿਆਨ ਕੀਤੀ ਹੈ, ਜਿਸ ਮਹਿਮਾ ਨੂੰ ਸੁਣ ਕੇ ਸ਼ੇਸ਼ ਨਾ ਸ਼ਾਰਦਾ ਆਦਿਕ ਵੀ ਲੱਜਿਤ ਹੋ ਰਹੇ ਹਨ।
ਲੀਲਾ ਕਰੀ ਮਾਨਵੀ ਜੈਸੇ,
ਖਾਲਸਾ ਜੀ ਉਹ ਮਹਾਰਾਜ ਦੇ ਮਨੁੱਖੀ ਲੀਲਾ ਕੀਤੀ ਹੈ। ਲੋਕੀ ਜਾਣਦੇ ਕਿ ਮਹਾਰਾਜ ਜੀ ਕਦੀ ਨੰਗੇ ਪੈਰ ਮਾਛੀ ਪਾੜੇ ਦੇ ਜੰਗਲਾਂ ਵਿਖੇ ਮਹਾਰਾਜ ਅਨੇਕਾਂ ਕੋਸ ਕਰ ਰਹੇ ਹਨ, ਕਦੀ ਸਤਿਗੁਰ ਜੀ ਉੱਚ ਦੇ ਪੀਰ ਬਣ ਕੇ ਆ ਰਹੇ ਹਨ। ਇਹ ਮਹਾਰਾਜ ਜੀ ਮਨੁੱਖੀ ਲੀਲਾ ਹੈ, ਕੋਈ ਕੀ ਜਾਣਦਾ ਹੈ ਸਤਿਗੁਰ ਦੇ ਕੋਤਕ ਕੀ ਹਨ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਨੁੱਖਾਂ ਵਾਂਗ ਲੀਲਾ ਕਰਕੇ ਆਪਣੇ ਆਨੰਦ ਵਿਖੇ ਲੀਨ ਹਨ।
ਵਰਨਨ ਮੈਂ ਤੈਸੇ,
ਕਵੀ ਜੀ ਬਿਆਨ ਕਰਦੇ ਖਾਲਸਾ ਜੀ ਓ ਸ਼੍ਰੋਤਾ ਜਨੋ, ਕੁਛ ਮਹਾਰਾਜ ਦੀ ਇਹ ਚਰਿੱਤ ਇਹ ਕਵਿਤਾ ਇਹ ਸਤਿਗੁਰ ਦੇ ਕੋਤਕ ਦਾਸ ਨੇ ਬਿਆਨ ਕੀਤੇ ਹਨ।
ਜਿਵੇਂ
ਇੱਕ ਛੋਟੀ ਜੀ ਕੀੜੀ ਮਿਸ਼ਰੀ ਦੇ ਪਹਾੜ ਤੇ ਚੜ ਗਈ, ਉਹ ਮਿਸ਼ਰੀ ਦੇ ਪਹਾੜ ਤੇ ਚੜ ਕੇ ਕਹਿੰਦੀ ਹੈ ਕਿ ਮਿਸ਼ਰੀ ਅੱਜ ਮੈਂ ਤੈਨੂੰ ਸਾਰਾ ਹੀ ਖਾ ਜਾਣਾ, ਸਾਰੇ ਪਹਾੜ ਨੂੰ ਖਾ ਜਾਵਾਂਗੀ। ਇੱਕ ਸਿਆਣਾ ਬੰਦਾ ਆਇਆ, ਉਹ ਕਹਿਣ ਲੱਗਾ ਕੀੜੀਏ ਮਿਸ਼ਰੀ ਦਾ ਪਹਾੜ ਕਿਤਨਾ ਵੱਡਾ, ਤੂੰ ਛੋਟੀ ਜੀ ਕੀੜੀ ਕੀ ਪਹਾੜ ਨੂੰ ਖਾ ਦੇਗੀ। ਇਸ ਤਰ੍ਹਾਂ ਕਰ, ਪਹਾੜ ਨੂੰ ਖਾ ਨਾ, ਥੋੜਾ ਜਾ ਆਪਣਾ ਆਨੰਦ ਲੈ ਲੈ, ਜੀਵ ਦਾ ਸਵਾਦ ਲੈ ਲੈ। ਇਸੇ ਤਰ੍ਹਾਂ ਕਵੀ ਜੀ ਬਿਆਨ ਕਰਦੇ ਖਾਲਸਾ ਜੀ, ਉਹ ਸਤਿਗੁਰੂ ਜੀ ਮਹਾਰਾਜ ਕਲਗੀ ਤਰਪਿਤਾ ਗੁਰੂ ਗੋਬਿੰਦ ਸਿੰਘ ਜੀ ਮਿਸ਼ਰੀ ਦੇ ਪਹਾੜ ਤੋਂ ਵੱਧ ਕਿਤਨੇ ਵੱਡੇ ਹਨ, ਉਹਨਾਂ ਦਾ ਅੰਤ ਨਾ ਕਿਸੇ ਨਿਪਟਾਇਆ ਹੈ ਨਾ ਕੋਈ ਪਾਵੇਗਾ। ਤੇ ਅਸੀਂ ਕੀੜੀ ਬਣ ਕੇ ਆਪਣੇ ਜੀਵਨ ਦਾ ਆਨੰਦ ਪ੍ਰਾਪਤ ਕਰ ਰਹੇ ਹਾਂ।
ਜਿਤਕ ਸ਼ਕਤ ਸੋ ਬਣੇ ਉਠਾਵੇ,
ਜਿਤਨੀ ਸ਼ਕਤੀ ਹੈ ਕਿਸੇ ਵਿਖੇ ਉਹ ਉਤਨੀ ਹੀ ਬਿਆਨ ਕਰਦਾ ਹੈ।
ਇੱਕ ਦਿਨ ਬੈਠੇ ਸਹਿਜ ਸੁਭਾਏ, ਚੌਂਦ ਛਿਪਕੈ ਸਿੰਘ ਸਮੰਦਾਏ।
ਇੱਕ ਦਿਨ ਮਹਾਰਾਜ ਗੁਰੂ ਗੋਬਿੰਦ ਸਿੰਘ ਖਾਲਸਾ ਪੰਥ ਅਤੇ ਸਾਰੇ ਗੁਰੂ ਕੇ ਪਿਆਰੇ ਸਹਿ ਸੁਭਾਏ ਬੈਠੇ ਹਨ। ਆਲੇ ਦੁਆਲੇ ਖਾਲਸਾ ਪੰਥ ਗੁਰੂ ਕੇ ਸਿੰਘ ਸੂਰਮੇ ਤੇ ਵਿਚਕਾਰ ਮਹਾਰਾਜ ਬਿਰਾਜਮਾਨ ਹਨ।
ਪੁੱਤਰ ਪਠਾਨ ਸਵੈ ਚਲ ਆਏ,
ਉਸੇ ਵੇਲੇ ਇੱਕ ਸਰਹੰਦ ਦਾ ਭੇਜਿਆ ਹੋਇਆ, ਇਹ ਸਰਹੰਦ ਵਜ਼ੀਰ ਖਾਂ ਸਰਹੰਦ ਦਾ ਸੂਬੇਦਾਰ, ਉਹਦੇ ਵੱਲੋਂ ਭੇਜਿਆ ਹੋਇਆ ਇੱਕ ਪਠਾਨ ਦਾ ਪੁੱਤਰ ਆਇਆ ਹੈ।
ਸਲਾਮ ਕੋ ਚੀਤ ਨਿਵਾਏ,
ਉਸ ਨੇ ਮਹਾਰਾਜ ਨੂੰ ਸਲਾਮ ਕੀਤਾ ਹੈ ਅਤੇ ਸੀਸ ਨਿਵਾਇਆ ਹੈ।
ਸ਼ਮਸ ਨਹੀਂ ਜਿਸ ਮੁਖ ਪਰ ਆਏ,
ਇਹਦੀ ਉਮਰ ਹਲੇ ਲਗਭਗ 15-20 ਸਾਲ ਦੇ ਵਿਚਕਾਰ ਸੀ, ਦਾੜੀ ਬਹੁਤੀ ਸੀਸ ਤੇ ਆਈ ਨਹੀਂ, ਚਿਹਰੇ ਤੇ ਦਾੜੀ ਨਹੀਂ ਆਈ, ਪਰ ਇਹ ਪਠਾਨ ਦਾ ਪੁੱਤਰ ਬੜਾ ਨੌਜਵਾਨ ਬੜਾ ਜੋਧਾ ਸੀ ਤੇ ਇਸ ਨੇ ਮਹਾਰਾਜ ਨੂੰ ਸਲਾਮ ਕੀਤੀ ਹੈ।
ਨਹੀਂ ਬਹੁਤਾਂ ਤੁਰਨ ਆਏ,
ਸਰੀਰ ਬਹੁਤਾ ਜਵਾਨ ਵੀ ਨਹੀਂ ਹੋਇਆ, ਭਾਵ ਜਿਵੇਂ ਕਹਿੰਦੇ ਹਨ ਤੀਹ ਦਾ ਬੰਦਾ ਬਿਲਕੁਲ ਜਵਾਨ ਹੋ ਜਾਂਦਾ, ਪਰ ਉਮਰ ਥੋੜੀ ਸੀ ਇਸ ਕਰਕੇ ਬਹੁਤਾ ਸਰੀਰ ਵੀ ਨਹੀਂ ਭਰਿਆ, ਲਗਭਗ 15-20 ਦੇ ਬਰਾਬਰ ਇਹਦੀ ਉਮਰ ਸੀ। ਇਸ ਨੇ ਬੜੇ ਅਦਬ ਨਾਲ ਮਹਾਰਾਜ ਨੂੰ ਸਲਾਮ ਕੀਤਾ ਹੈ ਤੇ ਮਹਾਰ ਦੇ ਸਾਹਮਣੇ ਹੀ ਖੜਾ ਹੋ ਗਿਆ ਹੈ।
ਸ੍ਰੀ ਮੁਖ ਤੇ ਕਹਿ ਪੂਜਨ ਕਰੋ।
ਗੁਰ ਕਰਗੀਧਰ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਪੁੱਛਿਆ ਹੈ,
ਕੌਣ ਮਰਦ ਕੀਨੋ ਕਿਮ ਆਮਨ,
ਤੁਸੀਂ ਕੌਣ ਹੋ? ਤੁਸੀਂ ਲੱਗਦੇ ਤਾਂ ਮਰਦ ਹੋ, ਪਰ ਕਿਧਰੋਂ ਆਏ ਹੋ ਤੇ ਤੁਸਾਂ ਨੇ ਕਿੱਧਰ ਜਾਣਾ ਹੈ? ਤੁਹਾਡਾ ਕੀ ਨਾਮ ਹੈ?
ਨਾਮ ਹੈ ਕਰੋ ਬਤਾਵਨ,
ਤੁਹਾਡਾ ਨਾਮ ਕੀ ਹੈ ਸਾਨੂੰ ਇਹ ਵੀ ਦੱਸੋ।
ਕੌਣ ਦੇਸ਼ ਕਿਸ ਪੁਰ ਘਰ ਤੇਰੇ,
ਆਪ ਜੀ ਕਿਸ ਇਲਾਕੇ ਤੋਂ ਆਏ ਹੋ? ਤੁਹਾਡਾ ਕਿਹੜਾ ਪਿੰਡ ਹੈ? ਤੁਹਾਡਾ ਕਿਹੜਾ ਸ਼ਹਿਰ ਹੈ?
ਕੌਣ ਮਨੋਰਥ ਤੋਂ ਉਲੂਰੇ,
ਤੁਹਾਡੇ ਮਨ ਵਿੱਚ ਕੀ ਮਨੋਰਥ ਹੈ ਜੀ? ਮਨੋਰਥ ਧਰ ਕੇ ਆਪ ਜੀ ਇੱਥੇ ਆਏ ਹੋ। ਜਿਹੜਾ ਬੰਦਾ ਗੁਰੂ ਘਰ ਆਵੇ ਉਹਦਾ ਕੋਈ ਮਨੋਰਥ ਹੁੰਦਾ ਹੈ? ਤੁਹਾਡਾ ਕੀ ਮਨੋਰਥ ਹੈ?
ਕੌਣ ਨਾਮ ਹੈ ਪਿਤਾ ਪਿਤਾਮਾ,
ਪਿਤਾ ਦਾ ਕੀ ਨਾਮ ਹੈ? ਤੁਹਾਡੇ ਦਾਦਾ ਜੀ ਦਾ ਕੀ ਨਾਮ ਹੈ ਸਾਨੂੰ ਇਹ ਵੀ ਦੱਸੋ।
ਕਉ ਪ੍ਰਸੰਗ ਕੈਸੇ ਤਜ ਧਾਮਾ,
ਦੱਸੋ ਜੀ ਆਪਣਾ ਪ੍ਰਸੰਗ ਦੱਸੋ, ਤੁਸੀਂ ਕਿਵੇਂ ਆਪਣਾ ਘਰ ਬਾਰ ਛੱਡ ਕੇ ਸਾਡੇ ਕੋਲ ਆਏ ਹੋ?
ਸੁਣ ਪਠਾਨ ਕੇ ਪੋਤੀ ਉਚਾਰਾ,
ਸੁਣ ਕੇ ਉਸ ਪਠਾਨ ਦੇ ਪੁੱਤਰ ਨੇ ਆਪਣੇ ਮੁਖ ਤੋਂ ਬੇਨਤੀ ਕੀਤੀ ਹੈ।
ਹੇ
ਮਹਾਰਾਜ ਜੀਓ, ਮੇਰਾ ਦਾਦਾ ਪੈਂਦੇ ਖਾਂ ਸੀ। ਮਹਾਰਾਜ ਮੈਂ ਉਸ ਦਾਦੇ ਆਪਣੇ ਪੈਂਦੇ ਖਾਂ ਦਾ ਪੁੱਤਰ ਹਾਂ।
ਨਾਮ ਪਦਰ ਕੋ ਸੰਦੇ ਖਾਨਾ,
ਪਿਤਾ ਦਾ ਨਾਮ ਸੰਦੇ ਖਾਨ ਹੈ।
ਗੁਲ ਖਾਂ ਮੇਰੋ ਨਾਮ ਬਕਾਨਾ,
ਮੇਰਾ ਨਾਮ ਗੁਲ ਖਾਂ ਹੈ ਸਤਿਗੁਰ ਜੀ। ਮੈਂ ਗੋਲ ਖਾਂ ਹਾਂ, ਮੇਰਾ ਪਿਤਾ ਸੰਦੇ ਖਾਂ ਤੇ ਮੇਰਾ ਦਾਦਾ ਪੈਂਦੇ ਖਾਂ ਹੈ। ਸਤਿਗੁਰੂ ਜੀ ਸਾਡਾ ਇਹ ਨਾਮ ਹੈ, ਮੇਰੇ ਦਾਦੇ ਦਾ, ਮੇਰੇ ਪਿਤਾ ਦਾ ਅਤੇ ਮੇਰਾ ਵੀ ਇਹ ਨਾਮ ਹੈ।
ਪਠਾਨ ਆਪ ਪਹਿਚਾਨੋ,
ਮੈਂ ਪਠਾਨ ਹਾਂ, ਮਰਦ ਹਾਂ, ਸੂਰਮਾ ਹਾਂ। ਸਤਿਗੁਰੂ ਜੀ ਆਪ ਜੀ ਪਛਾਣ ਲਓ।
ਦੇਸ਼ ਨਗਰ ਕਰ ਦੂਰ ਮਾਨੋ,
ਮੇਰਾ ਦੇਸ਼ ਬੜਾ ਦੂਰ ਹੈ, ਮੇਰਾ ਪਿੰਡ ਬੜਾ ਦੂਰ ਹੈ।
ਦੁਆਬੇ ਵਿੱਚ ਜਲੰਧਰ ਜ਼ਾਰ,
ਦੁਆਬੇ ਦਾ ਇਲਾਕਾ ਹੈ, ਜਲੰਧਰ ਇੱਕ ਵੱਡਾ ਮਹਾਰਾਜ ਜ਼ਿਲ੍ਹਾ ਹੈ।
ਛੋਟਾ ਮੀਰ ਗ੍ਰਾਮ ਤਿਸਟਾਰ,
ਉੱਥੇ ਵੀ ਛੋਟਾ ਮੀਰ ਪਿੰਡ ਹੈ, ਜਿਸ ਪਿੰਡ ਦਾ ਪੈਂਦੇ ਖਾਂ ਸੀ ਸਤਿਗੁਰ ਜੀ, ਇਹ ਛੋਟਾ ਮੀਰ ਮੇਰਾ ਪਿੰਡ ਹੈ।
ਸ਼੍ਰੀ ਅਕਾਲ ਚਾਕਰ ਪਤ ਚਾਏ,
ਅਸੀਂ ਮੇਰੇ ਦਾਦਾ ਜੀ, ਮੇਰੇ ਪਿਤਾ ਜੀ ਅਤੇ ਮੈਂ ਬਹੁਤੇ ਸਮੇਂ ਤੋਂ ਪਾਤਸ਼ਾਹ ਦੇ ਕੋਲ ਸੇਵਾ ਕਰਦੇ ਰਹੇ ਹਾਂ,
ਗੁਜ਼ਰ ਨਿਭਾਏ,
ਉਹਨਾਂ ਤੋਂ ਪੈਸੇ ਲੈ ਕੇ ਆਪਣਾ ਗੁਜ਼ਰਾਨ ਕਰਦੇ ਰਹੇ ਹਾਂ।
ਜਨਨੀ ਕਹਿ ਕਰ ਮੋਹੇ ਸਿਖਾਏ,
ਮੇਰੀ ਮਾਤਾ ਨੇ ਕਹਿ ਕੇ ਮੈਨੂੰ ਭੇਜਿਆ ਹੈ। ਦੂਜੀ ਗੱਲ ਦੱਸੀ ਨੀ ਇਸ ਨੇ ਕਿ ਮੈਂ ਦੂਜੇ ਕਿਸ ਕਾਰਨ ਕਰਕੇ ਆਇਆ। ਅਸਲੀ ਕਾਰਨ ਤਾਂ ਇਹ ਸੀ, ਇਸ ਨੂੰ ਵਜ਼ੀਰ ਖਾਨ ਨੇ ਭੇਜਿਆ ਸੀ ਸਰਹੰਦ ਦੇ ਸੂਬੇਦਾਰ ਦੇ, ਵੀ ਜਾਓ ਸਤਿਗੁਰ ਨੂੰ ਕਿਸੇ ਤਰੀਕੇ ਨਾਲ ਘਾਤ ਕਰਕੇ ਮਾਰੋ। ਵਜ਼ੀਰ ਖਾਨ ਚਾਹੁੰਦਾ ਸੀ ਕਿ ਮੈਂ ਅੰਦਰੋਂ ਪਾਪੀ ਹਾਂ, ਇਸ ਨੇ ਬੜਾ ਵੱਡਾ ਪਾਪ ਕੀਤਾ। ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੂੰ ਨੀਹਾਂ ਵਿਖੇ ਚਿਣ ਕੇ ਸ਼ਹੀਦ ਕੀਤਾ, ਕੋਹ ਕੋਹ ਕੇ ਮਾਰਿਆ ਇਸ ਪਾਪੀ ਨੇ। ਇਸ ਕਰਕੇ ਇਸ ਨੂੰ ਆਪਣਾ ਪਾਪ ਚੇਤੇ ਸੀ ਕਿ ਔਰੰਗਜ਼ੇਬ ਤੇ ਮਰ ਗਿਆ ਤੇ ਬਹਾਦਰ ਸ਼ਾਹ ਨਾਲ ਮਹਾਰਾਜ ਦੀ ਮਿੱਤਰਤਾ ਪੈ ਗਈ ਤੇ ਹੁਣ ਮੇਰੀ ਖੈਰ ਨਹੀਂ। ਇਸ ਕਰਕੇ ਵਜ਼ੀਰ ਖਾਂ ਨੇ ਆਪਣੇ ਪਾਪ ਤੋਂ ਬਚਣ ਲਈ, ਮਹਾਰਾਜ ਜੀ ਨੂੰ ਮਰਵਾਉਣ ਲਈ ਇਹ ਗੁਲ ਖਾਂ ਨੂੰ ਭੇਜਿਆ ਸੀ। ਕਈ ਇਤਿਹਾਸਕਾਰ ਇਹ ਵੀ ਲਿਖਦੇ ਦੋ ਪਠਾਨ ਆਏ ਸਨ, ਗੁਲ ਖਾਂ ਤੇ ਜਮਸ਼ੇਦ ਖਾਂ, ਇਹਨੂੰ ਅਤੁੱਲਾ ਖਾਂ ਵੀ ਕਹਿੰਦੇ ਹਨ। ਗੁਲ ਖਾਂ ਤੇ ਜਮਸ਼ੇਦ ਖਾਂ ਇਹ ਦੋ ਵੀ ਆਏ, ਪਰ ਇੱਥੇ ਗੁਲ ਖਾਂ ਦਾ ਇਕੱਲਾ ਹੀ ਜ਼ਿਕਰ ਆ ਰਿਹਾ ਹੈ ਤੇ ਗੁਲ ਖਾਂ ਕਹਿੰਦਾ ਹੈ, ਆਪਣੀ ਅਸਲੀ ਗੱਲ ਨੂੰ ਦੱਸ ਰਿਹਾ। ਕਹਿਣ ਲੱਗਾ, ਮਹਾਰਾਜ ਇਸ ਕਰਕੇ ਮੈਂ ਆਇਆ ਕਿ ਮੇਰੀ ਮਾਂ ਇਹ ਵੀ ਕਹਿੰਦੀ ਹੈ ਕਿ ਜਾ ਕੇ ਦਰਸ਼ਨ ਕਰੋ ਮਹਾਰਾਜ ਜੀ ਦੇ।
ਬਦਲਾਵੇ ਕੋ ਭੇਦ ਬਤਾਏ,
ਸਤਿਗੁਰੂ ਜੀ ਇਹ ਮੇਰਾ ਭੇਤ ਹੈ, ਇਹ ਮੇਰਾ ਸਾਰਾ ਐਡਰੈਸ ਹੈ, ਮੈਂ ਤੁਹਾਨੂੰ ਦੱਸਿਆ ਹੈ।
ਦਿਲ ਜਮਾਲ ਪਾ ਦਰਸ਼ਨ ਕਰਵੇ,
ਮਹਾਰਾਜ ਮੇਰਾ ਦਿਲ ਕਰਦਾ ਕਿ ਮੇਰਾ ਮਨ ਕਰਦਾ ਕਿ ਤੁਹਾਡੇ ਦਰਸ਼ਨ ਕਰਾਂ, ਤੁਹਾਡਾ ਇਤਨਾ ਜਾਲੋ ਜਲਾਲ ਸਤਿਗੁਰ ਤੁਸੀਂ ਤਾਂ ਬੜੇ ਕਮਾਲ ਹੋ, ਤੁਹਾਡੇ ਦਰਸ਼ਨ ਕਰਨ ਨੂੰ ਮੇਰਾ ਮਨ ਕਰਦਾ ਹੈ।
ਅਰਬ ਗੁਨਾ ਸ਼ਿਗਰ ਪਰ ਅਰਬੇ,
ਜਿਹੜਾ ਜਿਹੜਾ ਗੁਰੂ ਕਾ ਪਿਆਰਾ ਕੋਈ ਵੀ ਇਨਸਾਨ ਤੁਹਾਡੇ ਦਰਸ਼ਨ ਕਰਦਾ ਹੈ ਉਹਦੇ ਪਾਪ ਇੱਕ ਛਿਨ ਵਿੱਚ ਖਤਮ ਹੋ ਜਾਂਦੇ ਹਨ। ਕਵੀ ਨਿਹਾਲ ਸਿੰਘ ਜੀ ਲਿਖਦੇ, ਦਰਸ਼ ਤਰਸ਼ ਕੀਨੇ ਗੁਰੂ ਗ੍ਰੰਥ ਮਹਾਰਾਜ ਜੀ ਕੇ, ਪਾਪ ਜਨ ਮੰਤਰ ਕੇ ਪੁੰਨ ਰੂਪ ਧਾਰਤੇ। ਜਿਹੜਾ ਸ਼ਰਧਾ ਨਾਲ, ਵਿਸ਼ਵਾਸ ਨਾਲ, ਭਰੋਸੇ ਨਾਲ ਸਤਿਗੁਰ ਦੀ ਬਾਣੀ ਦੇ ਦਰਸ਼ਨ ਕਰੇ, ਗੁਰੂ ਕੇ ਸਿੱਖਾਂ ਦੇ ਖਾਲਸੇ ਪੰਥ ਦੇ ਦਰਸ਼ਨ ਕਰੇ ਭਾਈ, ਉਹਦੇ ਸਾਰੇ ਪਾਪ ਖਤਮ ਹੋ ਜਾਂਦੇ ਹਨ।
ਭਇਓ ਪਾਕ ਮਹਿਲੇ ਦੀਦਾਰਾ,
ਸਤਿਗੁਰ ਆਪ ਜੀ ਦਾ ਦੀਦਾਰ ਕਰਕੇ, ਤੁਹਾਡੇ ਦਰਸ਼ਨ ਕਰਕੇ ਮੈਂ ਪਵਿੱਤਰ ਪਵਿੱਤਰ ਹੋ ਗਿਆ ਹਾਂ।
ਪੀਰਨ ਕੇ ਪੀਰ ਉਦਾਰਾ,
ਤੁਸੀਂ ਤਾਂ ਪੀਰਾਂ ਦੇ ਪੀਰ, ਬੜੇ ਕਿਰਪਾਲੂ ਹੋ, ਬੜੇ ਉਦਾਰ ਹੋ ਮੇਰੇ ਸਤਿਗੁਰ ਜੀ।
ਸਤਿਗੁਰੂ ਖਾਨ ਚੰਨ ਮਾਨਾ,
ਇਹ ਸੁਣ ਕੇ ਮਹਾਰਾਜ ਨੇ ਉਸ ਗੁਲ ਖਾਨ ਦਾ ਸਨਮਾਨ ਕੀਤਾ ਹੈ।
ਸਮੀਪ ਬਿਠਾਵਨ ਚਾਹਨਾ,
ਉਸ ਨੂੰ ਆਪਣੇ ਕੋਲ ਕਹਿ ਕੇ ਨੇੜੇ ਬਿਠਾਇਆ, ਬਾਈ ਮੇਰੇ ਕੋਲ ਬਹਿ, ਤੂੰ ਇੱਥੇ ਆ ਤੇ ਮੇਰੇ ਕੋਲ ਬਹਿ, ਸਾਡੇ ਦਰਸ਼ਨ ਕਰ। ਹਰ ਵੇਲੇ ਹਰ ਰੋਜ਼ ਹੀ ਇੱਥੇ ਆਣਾ, ਜਦੋਂ ਤੁਹਾਡਾ ਮਨ ਕਰੇ ਆ ਕੇ ਸਾਡੇ ਕੋਲ ਬਹਿ ਜਾਣਾ, ਸਾਡੇ ਦਰਸ਼ਨ ਕਰਨਾ।
ਦਰਸ਼ਨ ਪਰਚੋ ਜੀ ਮੋਰ ਭਾਏ,
ਤੁਹਾਨੂੰ ਚੰਗਾ ਲੱਗਦਾ ਜਦੋਂ ਮਰਜ਼ੀ ਆਓ ਦਰਸ਼ਨ ਕਰੋ, ਮਨ ਪਾਉਂਦੇ ਦਰਸ਼ਨ ਕਰਕੇ ਨਿਹਾਲ ਹੋ ਜਾਏ।
ਚਤੁਰ ਘਟੀ ਲਗ ਖਾਨ,
ਚਾਰ ਘੜੀਆਂ ਤੱਕ ਉਹ ਗੋਲਕਾ ਪਠਾਨ ਮਹਾਰਾਜ ਜੀ ਦੇ ਕੋਲ ਬਹਿ ਕੇ ਦਰਸ਼ਨ ਕਰ ਰਿਹਾ ਹੈ।
ਮਸਤਕ ਪਾਨ,
ਚਾਰ ਘੜੀਆਂ ਦਰਸ਼ਨ ਕਰਕੇ ਮੱਥਾ ਉਠਿਆ ਹੈ।
ਸਲਾਮ ਕੀਨੇ ਹੋਏ ਖੜੇ,
ਉਸਨੇ ਚੁੱਕ ਕੇ ਸਲਾਮ ਕੀਤੀ ਹੈ ਅਤੇ ਖੜਾ ਹੋ ਗਿਆ ਹੈ।
ਹੁਣ ਮਿਲੋ ਕਿਉਂ ਕਰਨਾ ਧਰੇ,
ਮਹਾਰਾਜ ਨੇ ਵੇਖਿਆ ਬੜੀ ਬਖਸ਼ਿਸ਼ ਕੀਤੀ ਇਸ ਗੁਲਖਾ ਉੱਤੇ,
ਅਸ਼ਰਫੀ ਬਖਸ਼ਣ ਕੀਨ,
ਅਸ਼ਰਫੀਆ ਮਹਾਰਾਜ ਨੇ ਇਸ ਨੂੰ ਬਖਸ਼ਿਸ਼ ਵਜੋਂ ਪ੍ਰਾਪਤ ਕਰਵਾਈਆਂ ਹਨ।
ਗੁਲਖਾ ਹਲਕੇ ਪੀਨ,
ਅਸ਼ਰਫੀਆ ਲੈ ਕੇ ਪ੍ਰਾਪਤ ਕਰਕੇ ਇਹ ਗੁਲਖਾਂ ਬੜਾ ਖੁਸ਼ ਹੋਇਆ ਹੈ।
ਹੁਣ ਚਲ ਗਏ ਆਪਣੇ ਥਾਨਾ,
ਫਿਰ ਆਪਣੇ ਥਾਂ ਜਿੱਥੇ ਇਹਦਾ ਟਿਕਾਣਾ ਸੀ ਆਪਣੀ ਮਾਂ ਦੇ ਕੋਲ ਪਹੁੰਚਿਆ ਹੈ।
ਜਨਨੀ ਸੰਗ ਪ੍ਰਸੰਗ ਬਖਾਨਾ,
ਉਸਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ, ਮਾਂ ਜੀ ਇਸ ਤਰ੍ਹਾਂ ਮੈਂ ਮਹਾਰਾਜ ਜੀ ਦੇ ਕੋਲ ਗਿਆ, ਦਰਸ਼ਨ ਕੀਤੇ, ਦਰਸ਼ਨ ਕਰਕੇ ਸਤਿਗੁਰ ਨੇ ਬਖਸ਼ਿਸ਼ ਕੀਤੀ ਤੇ ਇਹ ਸ਼ਰਫੀਆਂ ਲੈ ਕੇ ਆਇਆ ਹੈ।
ਮਿਹਰਬਾਨਗੀ ਕਰੀ ਕਿਰਪਾਲਾ, ਬਖਸ਼ਿਓ ਆਵਤ ਦਰਬ ਵਿਸਾਲਾ,
ਸਤਿਗੁਰ ਮਹਾਰਾਜ ਨੇ ਮੇਰੇ ਤੇ ਬੜੀ ਮਿਹਰਬਾਨਗੀ ਕੀਤੀ, ਬੜੀ ਬਖਸ਼ਿਸ਼ ਕੀਤੀ, ਮੈਨੂੰ ਨਿਹਾਲ ਨਿਹਾਲ ਕੀਤਾ, ਦਰਸ਼ਨ ਦੇ ਕੇ ਮੇਰਾ ਰੋਮ ਖੜਾ ਖੜਾ ਹੋ ਗਿਆ, ਭਾਵ ਮੈਂ ਬਾਗੋ ਬਾਗ ਹੋ ਗਿਆ ਹਾਂ। ਹੁਕਮ ਕੀਤਾ ਸਤਿਗੁਰ ਮਹਾਰਾਜ ਨੇ, ਪੁੱਤਰ ਤੂੰ ਰੋਜ਼ ਆਇਆ ਕਰ, ਹਮੇਸ਼ਾ ਆਇਆ ਕਰ।
ਹੁਣ ਮਾਤਾ ਤੇ ਹਰਕ ਵਿਸ਼ੇਸ਼,
ਉਦੋਂ ਮਾਤਾ ਨੇ ਵੀ ਸੁਣਿਆ, ਮਾਤਾ ਵੀ ਇਹ ਸੁਣ ਕੇ ਬੜੀ ਖੁਸ਼ ਹੋਈ ਹੈ।
ਅਗਲੇ ਪੁਣ ਚੱਲ ਗਏ,
ਅਗਲੇ ਦਿਨ ਇਹ ਫਿਰ ਪਠਾਨ ਦਾ ਪੁੱਤਰ ਗੁਲਖਾ ਮਹਾਰਾਜ ਦੇ ਦਰਸ਼ਨ ਕਰਨ ਲਈ ਚਲਾ ਗਿਆ ਹੈ।
ਸਲਾਮ ਕੋ ਤਾਨ ਤਪਏ,
ਸਤਿਗੁਰ ਮਹਾਰਾਜ ਜੀ ਕੋਲ ਪਹੁੰਚਿਆ, ਇਸ ਨੇ ਚੁੱਕ ਕੇ ਸਲਾਮ ਕੀਤੀ ਹੈ।
ਸਤਿਗੁਰ ਸਾਧਰ ਨਿਕਟ ਬਿਤਾਏ,
ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਜੀ ਨੇ ਬੜੇ ਸਤਿਕਾਰ ਸਹਿਤ ਇਸ ਗੁਲਖਾਂ ਪਠਾਨ ਨੂੰ ਆਪਣੇ ਕੋਲ ਬਿਠਾਇਆ ਹੈ।
ਘੜੀ ਸ੍ਰੀ ਬਦਨ ਅਲਾਏ,
ਇਹ ਘੜੀ ਮਹਾਰਾਜ ਜੀ ਦੇ ਕੋਲ ਬੈਠਾ ਤੇ ਫਿਰ ਮਹਾਰਾਜ ਨੇ ਆਪਣੇ ਮੁਖ ਤੋਂ ਬਚਨ ਕੀਤੇ ਹਨ।
ਖੇਲ ਕਹਿਣਾ
ਪਠਾਨ ਜੀ, ਤੁਸੀਂ ਚੋਪੜ ਦੀ ਬਾਜੀ ਖੇਲਣਾ ਜਾਣਦੇ ਹੋ ਕਿ ਨਹੀਂ ਜਾਣਦੇ? ਤੁਸੀਂ ਜੋਧੇ ਹੋ, ਪਠਾਨ ਦੇ ਪੁੱਤਰ ਹੋ, ਤੁਸੀਂ ਐਸੇ ਨੌਜਵਾਨ ਹੋ ਦੱਸੋ ਕਿ ਚੋਪੜ ਦੀ ਬਾਜੀ ਖੇਲਣਾ ਜਾਣਦੇ ਹੋ ਕਿ ਨਹੀਂ ਜਾਣਦੇ।
ਹੁਣ ਕਹਿ ਕੇ ਆਏ ਮਮ ਪਾਏ,
ਸੁਣ ਕੇ ਉਸ ਗੋਲ ਖਾਨ ਨੇ ਆਖਿਆ ਹਾਂ ਮਹਾਰਾਜ ਇਹ ਮੈਨੂੰ ਖੇਲਣਾ ਆਉਂਦਾ ਹੈ।
ਕੁਛ ਬਿਕੈ ਤੇ ਕਹਿਣ ਆਇਓ,
ਮਹਾਰਾਜ ਨੇ ਆਪਣੇ ਕੋਸ਼ ਤੋਂ ਖਜ਼ਾਨੇ ਤੋਂ ਉਹ ਚੋਪੜ ਦੀ ਬਾਜੀ ਮੰਗਵਾਈ ਹੈ।
ਇਸ ਨਿਜ ਮੈਂ ਸੋ ਖੇਲ ਵਿਚਾਏ,
ਉਹਦੇ ਵਿਚਕਾਰ ਤੇ ਮਹਾਰਾਜ ਦੋਵੇਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਅਤੇ ਗੋਲਕਾ ਪਠਾਨ ਦੋਵੇਂ ਮਹਾਰਾਜ ਤੇ ਪਠਾਨ ਦੋਵੇਂ ਤੇ ਬਾਜੀ ਖੇਲਣ ਲੱਗੇ ਹਨ।
ਗੱਲ ਕੰਚਨ ਕੇ ਚੂਨੀ ਜਰੇ
ਤੇ ਬੜੇ ਨਗਦਾਂ ਸੋਨੇ ਦੀਆਂ, ਬੜਾ ਸੋਨਾ ਜਗਮਗ ਜਗਮਗ ਕਰਦਾ ਹੋਇਆ ਉਹਨਾਂ ਨਗਦਾਂ ਦੇ ਉੱਤੇ ਹੈ।
ਜਗਮਗ ਕਰੇ
ਸਾਰਾ ਇਹ ਚੋਪੜ ਦੀ ਬਾਜੀ ਵੀ ਸੋਨੇ ਦੀ ਬਣੀ ਹੋਈ ਅਤੇ ਨਰਦਾ ਵੀ ਸੋਨੇ ਦੀਆਂ ਬਣੀਆਂ ਹੋਈਆਂ ਹਨ।
ਚਲੇ ਦਾਵ ਗੱਲ ਕੋ ਚਿਤ ਮੇਲੇ,
ਦੋਵਾਂ ਦੇ ਦਾਵ ਸ਼ੁਰੂ ਹੋ ਗਏ। ਧਰਤੀ ਤੇ ਉਹ ਨਗਦਾ ਗੇਰਦੇ, ਇੱਕ ਦੂਜੇ ਦਾ ਦਾਵ ਮਾਰਦੇ ਤੇ ਫਿਰ ਅੱਗੇ ਚੱਲਦੇ ਹਨ।
ਇੱਕ ਦੋ ਬਾਜੀ ਖੇਲੇ,
ਇੱਕ ਦੋ ਬਾਜੀਆਂ ਸਤਿਗੁਰ ਮਹਾਰਾਜ ਜੀ ਨੇ ਅਤੇ ਉਸ ਪਠਾਨ ਨੇ ਖੇਡੀਆਂ ਹਨ।
ਔਰ ਵਾਰਤਾ ਗੁਰੂ ਚਲਾਏ,
ਫਿਰ ਮਹਾਰਾਜ ਨੇ ਇਹ ਵਾਰਤਾ ਚਲਾਈ ਹੈ।
ਸਭ ਤੇ ਕਰੀ ਚਾਕਰੀ ਪਾਏ,
ਪਠਾਨ ਜੀ ਤੁਸਾਂ ਨੇ ਇਹ ਚਾਕਰੀ ਕਦੋਂ ਤੋਂ ਕੀਤੀ ਹੈ, ਤੁਸੀਂ ਕਦੋਂ ਤੱਕ ਚਾਕਰੀ ਕਰਦੇ ਰਹੇ ਹੋ ਤੇ ਕਦੋਂ ਤੋਂ ਆਪ ਜੀ ਨੇ ਚਾਕਰੀ ਸ਼ੁਰੂ ਕੀਤੀ ਹੈ।
ਨਿਕਟ ਕਰਕੇ ਤੁਮ ਰਹੇ,
ਤੁਸੀਂ ਕਦੋਂ ਤੋਂ ਸ਼ਾਹ ਦੇ ਕੋਲ ਰਹਿ ਰਹੇ ਹੋ,
ਕਿਸਕ ਧਰਮ ਕੋ ਤੈ ਤੇ ਲਏ,
ਤੁਸਾਂ ਨੇ ਨੌਕਰੀ ਕਰਕੇ ਕਿਤਨਾ ਧਨ ਪ੍ਰਾਪਤ ਕੀਤਾ ਹੈ, ਤੁਹਾਡੀ ਨੌਕਰੀ ਦੀ ਤਨਖਾਹ ਕਿਤਨੀ ਹੈ ਸਾਨੂੰ ਇਹ ਵੀ ਦੱਸੋ।
ਕਰ ਜੋਰ ਪਠਾਨ ਬਕਾਨੇ,
ਸਤਿਗੁਰ ਮਹਾਰਾਜ ਜੀ ਤੋਂ ਇਹ ਬਚਨ ਸੁਣ ਕੇ ਉਸ ਪਠਾਨ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ।
ਕਾਲ ਕੀ ਨਦੀ ਮਾਨੇ,
ਮਹਾਰਾਜ ਸਾਡੀ ਇਹ ਦਰਮਾਹ ਸਾਡੀ ਨੌਕਰੀ ਬਹੁਤੇ ਸਮੇਂ ਤੋਂ ਲੱਗੀ ਹੋਈ ਹੈ। ਸਤਿਗੁਰ ਜੀ ਅਸੀਂ ਅੱਜ ਤੋਂ ਨੌਕਰ ਨਹੀਂ, ਮੇਰੇ ਦਾਦਾ ਪੜਦਾਦਾ ਜੀ ਵੀ ਨੌਕਰ ਸਨ।
ਮਮ ਜਨਨੀ ਸਭ ਭਨਿਓ ਪ੍ਰਸੰਗ,
ਆਪਣੀ ਮਾਂ ਤੋਂ ਮੇਰੀ ਮਾਂ ਨੇ ਮੈਨੂੰ ਸਾਰੀ ਗੱਲ ਦੱਸੀ ਹੈ।
ਸੋ ਮੈਂ ਕਹੋ ਆਪ ਕੇ ਸੰਗ,
ਸਾਰੀ ਗੱਲ ਮੈਂ ਤੁਹਾਨੂੰ ਦੱਸਦਾ ਹਾਂ।
ਸ਼ਾਹ ਸਮੀਪ ਮਿਲਿਓ ਮਮ ਦਾਦਾ,
ਮੇਰਾ ਦਾਦਾ ਪੈਂਦੇ ਖਾਂ, ਸ਼ਾਹ ਸਮੀਪ ਕਹਿੰਦੇ ਸ਼ਾਹ ਜਹਾਂ, ਸ਼ਾਹਜਹਾਂ ਨੂੰ ਆ ਕੇ ਮਿਲਿਆ ਸੀ ਮੇਰਾ ਦਾਦਾ ਪੈਂਦੇ ਖਾਨ।
ਕਿਸ ਕਾਰਨ ਤੇ ਗੁਰਸੰਗ ਬਾਦਾ,
ਕਿਸੇ ਕਾਰਨ ਕਰਕੇ ਮੇਰੇ ਦਾਦੇ ਦਾ ਸਤਿਗੁਰ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਵਿਵਾਦ ਖੜਾ ਹੋ ਗਿਆ, ਝਗੜਾ ਖੜਾ ਹੋ ਗਿਆ ਸੀ।
ਜਦ ਮੈਂ ਸੋ ਤਤਕਾਲ,
ਮੇਰਾ ਦਾਦਾ ਪੈਂਦੇ ਖਾਂ, ਤੁਹਾਡੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦੀ ਜੰਗ ਵਿਖੇ ਮੇਰੇ ਦਾਦੇ ਨੂੰ ਮਾਰਿਆ ਸੀ, ਇਸ ਕਰਕੇ ਸਤਿਗੁਰੂ ਜੀ ਮੇਰਾ ਦਾਦਾ ਯੁੱਧ ਵਿਖੇ ਮਰ ਕੇ ਇਸ ਸੰਸਾਰ ਤੋਂ ਚਲਾ ਗਿਆ ਹੈ। ਉਸ ਤੋਂ ਬਾਅਦ ਮੇਰਾ ਪਿਤਾ ਸੰਦੇ ਖਾਨ ਵੀ ਸ਼ਾਹਜਹਾਂ ਦੇ ਕੋਲ ਰਹਿ ਕੇ ਨੌਕਰੀ ਕਰਦਾ ਰਿਹਾ ਹੈ।
ਹਜ਼ਰਤ ਤੇਰੇ,
ਫਿਰ ਤੁਹਾਡੇ ਪਿਤਾ ਭਾਵ ਔਰੰਗਜ਼ੇਬ, ਬਹਾਦਰ ਸ਼ਾਹ ਦੇ ਪਿਤਾ ਔਰੰਗਜ਼ੇਬ ਦੇ ਕੋਲ, ਹਜ਼ਰਤ ਬਾਦਸ਼ਾਹ ਦੇ ਕੋਲ ਵੀ ਉਹ ਨੌਕਰੀ ਕਰਦਾ ਰਿਹਾ ਸੀ।
ਔਰੰਗ ਨੇਰੇ,
ਸ਼ਾਹਜਹਾਂ ਤੋਂ ਜਦੋਂ ਚਲਾ ਗਿਆ ਸੰਸਾਰ ਤੋਂ ਕੂਚ ਕਰ ਗਿਆ, ਫਿਰ ਔਰੰਗਜ਼ੇਬ ਦੇ ਕੋਲ ਉਹ ਨੌਕਰੀ ਕਰਦਾ ਰਿਹਾ ਹੈ।
ਮੇਰੇ
ਪਿਤਾ ਦੀ ਉਮਰ ਪੂਰੀ ਹੋਈ, ਉਹ ਵੀ ਸੰਸਾਰ ਤੋਂ ਚਲੇ ਗਏ ਸਨ।
ਚਾਕਰ ਪੰਕਤੀ ਨਹੀਂ ਪਏ,
ਉਹਨਾਂ ਤੋਂ ਬਾਅਦ ਮੈਂ ਚਾਕਰੀ ਕਰ ਰਿਹਾ ਭਾਵ ਮੈਂ ਨੌਕਰ ਬਣ ਗਿਆ ਔਰੰਗਜ਼ੇਬ ਜੀ ਦਾ।
ਪ੍ਰਥਮ ਦਰਮਾ ਜੇਤਾ,
ਜਿਤਨੀ ਸਾਡੀ ਪਹਿਲੀ ਤਨਖਾਹ ਸਾਨੂੰ ਮਿਲਦੀ ਸੀ ਮੇਰੇ ਪਿਤਾ ਨੂੰ, ਉਤਨੀ ਤਨਖਾਹ ਤੇ ਫਿਰ ਮੈਂ ਨੌਕਰੀ ਲੱਗਿਆ ਸੀ।
ਤੇਰੇ ਸਦਾਮ ਚੇਤਾ,
ਅਸੀਂ ਉਤਨੇ ਦਰਮਾਹ ਤੋਂ ਉਤਨੀ ਤਨਖਾਹ ਤੋਂ ਰੋਜ਼ ਹਰ ਮਹੀਨੇ ਆਪਣਾ ਖਰਚਾ ਲੈਂਦੇ ਰਹੇ ਹਾਂ।
ਸਮੇਂ ਕਰਤ ਬਤਾਏ,
ਇਸ ਤਰ੍ਹਾਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਅਤੇ ਉਹ ਗੋਲਖਾਂ ਪਠਾਨ ਦੋਵਾਂ ਦੀ ਆਪਸ ਵਿਖੇ ਵਾਰਤਾ ਹੋ ਰਹੀ ਹੈ ਤੇ ਗੋਲਖਾਂ ਆਪਣੀ ਵਾਰਤਾ ਦੱਸ ਰਿਹਾ ਹੈ।
ਸਲਾਮ ਸੀਸ ਝੁਕਾਏ,
ਇਸ ਗੋਲਖਾਂ ਨੇ ਉੱਠ ਕੇ ਸਲਾਮ ਕੀਤੀ ਹੈ ਸੀਸ ਝੁਕਾ ਕੇ।
ਪੰਜ ਰੁਪਈਏ ਪ੍ਰਭੂ ਦੇਵਾਏ,
ਮਹਾਰਾਜ ਨੇ ਆਖਿਆ ਕੋਸ਼ਕਾਰ ਨੂੰ, ਭਾਈ ਇਹਨੂੰ 5 ਰੁਪਏ ਦੋ, ਇਹਨੂੰ ਬਖਸ਼ਿਸ਼ ਵਜੋਂ 5 ਰੁਪਏ ਦੇ ਕੇ ਨਿਹਾਲ ਕਰੋ।
ਇਨਾਮ ਜਮਨੇ
ਮਹਾਰਾਜ ਜੀ ਤੋਂ ਇਨਾਮ ਪ੍ਰਾਪਤ ਕਰਕੇ ਬਖਸ਼ਿਸ਼ ਲੈ ਕੇ ਗੋਲਖਾਂ ਬੜੇ ਖੁਸ਼ ਹਿਰਦੇ ਨਾਲ ਉੱਥੋਂ ਗਿਆ ਹੈ।
ਮਨ ਪਰਕੇ ਗੁਰਪੋ ਖਿਆਲ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੰਘਾਂ ਨੇ ਪਰਖਿਆ ਕਿ ਮਹਾਰਾਜ ਕੀ ਭਾਣਾ ਵਰਤਾ ਰਹੇ ਹਨ। ਸਤਿਗੁਰੂ ਜੀ ਤਾਂ ਪਹਿਲੇ ਕਹਿੰਦੇ ਸਨ, ਭਾਈ ਕਿਸੇ ਪਠਾਨ ਦਾ ਕਿਸੇ ਮੁਸਲਮਾਨ ਦਾ ਐਤਬਾਰ ਨਾ ਕਰੋ, ਪਰ ਮਹਾਰਾਜ ਕੀ ਪਾਉਣਾ ਵਰਤਾ ਰਹੇ ਹਨ। ਸਤਿਗੁਰੂ ਜੀ ਉਸ ਤੋਂ ਉਲਟ ਜਾ ਰਹੇ ਹਨ। ਜਦੋਂ ਸਿੰਘਾਂ ਨੇ ਇਹ ਸਾਰੀ ਗੱਲ ਪਰਖੀ ਹੈ, ਵਿਚਾਰ ਕੀਤੀ ਹੈ,
ਇਹ
ਗੱਲ ਤਾਂ ਉਲਟ ਹੋ ਗਈ। ਜੋ ਮਹਾਰਾਜ ਕਹਿੰਦੇ ਹਨ, ਮਹਾਰਾਜ ਆਪ ਉਸ ਤੋਂ ਉਲਟ ਜਾ ਰਹੇ ਹਨ।
ਹੱਥ ਜੋੜ ਤਬ ਅਰਜ ਗੁਜ਼ਾਰੇ,
ਤਾਂ ਫਿਰ ਇਹਨਾਂ ਸਿੰਘਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਸਤਿਗੁਰੂ ਜੀ ਇਹ ਤੁਸੀਂ ਆਪ ਕਹਿੰਦੇ ਹੋ, ਤੁਸੀਂ ਬਾਰ ਬਾਰ ਸਾਨੂੰ ਖਾਲਸੇ ਨੂੰ ਕਹਿੰਦੇ ਆਏ ਹੋ ਕਿ ਖਾਲਸਾ ਜੀ ਉਹ ਸੁਣੋ, ਕੋਈ ਤੁਰਕ ਆਪਣੀ ਬਾਂਹ ਤੇ ਇਹ ਬਾਂਹ ਤੇ ਤੇਲ ਲਾ ਕੇ ਤਿਲਾਂ ਦੀ ਬੋਰੀ ਵਿਚ ਪਾ ਦੇਵੇ, ਜਿਤਨੇ ਬਾਂਹ ਤੇ ਤਿਲ ਲੱਗ ਜਾਣ ਉਤਨੀ ਕੋਈ ਤੁਰਕ ਕਸਮਾਂ ਖਾ ਲਵੇ, ਫਿਰ ਵੀ ਉਸ ਤੇ ਐਤਬਾਰ ਨਹੀਂ ਕਰਨਾ, ਭਰੋਸਾ ਨਹੀਂ ਕਰਨਾ, ਕਿਉਂਕਿ ਬਚਨਾਂ ਦੇ ਇਹ ਕੱਚੇ ਹੁੰਦੇ ਹਨ। ਇਹ ਪਹਾੜੀ ਇਹ ਤੁਰਕ ਇਹਨਾਂ ਤੇ ਕਦੀ ਤੁਸਾਂ ਨੇ ਐਤਬਾਰ ਨਹੀਂ ਕਰਨਾ। ਇਹ ਮਹਾਰਾਜ ਇਹ ਤੁਹਾਡੇ ਬਚਨ ਹਨ, ਤੇ ਤੁਸੀਂ ਆਪ ਕਹਿੰਦੇ ਆਏ ਆਪਣੇ ਖਾਲਸੇ ਨੂੰ, ਪਰ ਮਹਾਰਾਜ ਹੁਣ ਆਪ ਜੀ ਆਪਣੇ ਬਚਨਾਂ ਤੋਂ ਉਲਟ ਹੋ ਗਏ ਹੋ, ਇਹ ਕੀ ਤੁਹਾਡਾ ਧਾਰਨਾ ਹੈ?
ਤੁਹਾਡੀ
ਆਗਿਆ ਤੇ ਅਚਲ ਹੈ, ਇਕ ਸਾਧ ਬਚਨ ਅਟਲਾਦਾ, ਤੁਹਾਡੀ ਬਾਣੀ ਅਟਲ ਹੈ ਮਹਾਰਾਜ, ਤੁਹਾਡੇ ਬਚਨ ਅਟਲ ਹਨ, ਉਹ ਕਦੀ ਮੁੜ ਨਹੀਂ ਸਕਦੇ। ਬਹੁਤੀ ਹਵਾ ਚੱਲੇ ਪਰ ਪਹਾੜ ਨੂੰ ਕੋਈ ਫਰਕ ਨਹੀਂ ਪੈਂਦਾ, ਪਹਾੜ ਅਚਲ ਰਹਿੰਦਾ ਹੈ। ਇਸੇ ਤਰ੍ਹਾਂ ਮਹਾਰਾਜ ਤੁਹਾਡੇ ਬਚਨ ਅਚਲ ਹਨ। ਸਤਿਗੁਰੂ ਜੀ ਹੁਣ ਤੁਸੀਂ ਆਪ ਇਸ ਖਾਨ ਦਾ ਸਨਮਾਨ ਕਰ ਰਹੇ ਹੋ। ਤੁਸੀਂ ਤਾਂ ਬਾਰ ਬਾਰ ਕਹਿੰਦੇ ਸੀ ਖਾਲਸਾ ਜੀ ਓ ਕਦੀ ਤੁਰਕਾਂ ਦਾ ਐਤਬਾਰ ਨਹੀਂ ਕਰਨਾ, ਨਹੀਂ ਭਰੋਸਾ ਕਰਨਾ ਕਿਸੇ ਝੂਠੇ ਤੇ, ਕਿਸੇ ਕੂੜੇ ਤੇ, ਕਿਸੇ ਤੁਰਕ ਤੇ ਜਿਹੜਾ ਵਿਸ਼ਵਾਸਘਾਤ ਕਰੇ। ਪਰ ਮਹਾਰਾਜ ਤੁਸੀਂ ਆਪਣੇ ਬਚਨਾਂ ਤੋਂ ਉਲਟ ਹੋ ਰਹੇ ਹੋ।
ਨਿਕਟ ਬਿਠਾਰ ਸਨੇ ਮਾਨਾ,
ਇਹਨੂੰ ਆਪਣੇ ਕੋਲ ਬਿਠਾ ਕੇ ਬੜਾ ਪਿਆਰ ਕਰਦੇ ਹੋ।
ਚੋਪੜ ਖੇਲਤ ਦੇ ਤੇ ਇਨਾਮ,
ਚੋਪੜ ਦੀ ਬਾਜੀ ਵੀ ਖੇਲਦੇ ਹੋ ਤੇ ਇਹਨੂੰ ਇਨਾਮ ਵੀ ਦਿੰਦੇ ਹੋ।
ਰੁਖ ਕਰ ਮਾਨੋ ਤਾਂ ਇਸਲਾਮ,
ਸਤਿਗੁਰੂ ਜੀ ਇਹ ਤੁਹਾਨੂੰ ਸਲਾਮ ਵੀ ਕਰਦਾ ਹੈ ਰੋਜ਼ ਹੀ ਆ ਕੇ।
ਸੰਸਾ ਸਰ ਸਿੰਘਨ ਕੋ,
ਮਹਾਰਾਜ ਇਹ ਸੰਕਾ ਇਹ ਸੰਸਾ ਸਾਡਾ ਨਹੀਂ, ਇਹ ਸਾਰੇ ਸਿੰਘਾਂ ਦਾ ਹੈ। ਇਕੱਲਾ ਇੱਕ ਸਿੰਘ ਦਾ ਸੰਸਾ ਨਹੀਂ ਸਤਿਗੁਰੂ ਜੀ, ਇਹ ਸਾਰੇ ਸਿੰਘਾਂ ਦੇ ਮਨ ਵਿਖੇ ਡੁੱਬਦਾ ਹੈ, ਇਹੀ ਸੰਸਾ ਹੈ।
ਨਯੋ ਸੁਭਾਵ ਆਪ ਕੋ ਜੁਆ,
ਸੁਭਾਵ ਤੁਹਾਡਾ ਨਵਾਂ ਹੀ ਹੈ, ਕਦੀ ਪਹਿਲਾਂ ਅਸਾਂ ਨੇ ਕਦੀ ਵੇਖਿਆ ਨਹੀਂ, ਨਾ ਕਦੀ ਪਰਖਿਆ ਹੈ। ਤੁਹਾਡਾ ਇਹ ਸੁਭਾਵ ਮਹਾਰਾਜ ਅਸਾਂ ਨੇ ਪਹਿਲੀ ਵਾਰੀ ਵੇਖਿਆ ਹੈ।
ਗੁਰੂ
ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਆਪਣੇ ਖਾਲਸੇ ਦੇ ਬਚਨ ਸੁਣ ਕੇ ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਤੋਂ ਥੋੜੇ ਮੁਸ਼ਕਰਾਏ ਹਨ।
ਸਭ ਸਨ ਕੀ ਨਮਕਾਨੇ,
ਬੜੇ ਸਤਿਕਾਰ ਸਹਿਤ ਮਹਾਰਾਜ ਸਿੰਘਾਂ ਨੂੰ ਇਹ ਬਚਨ ਕਰ ਰਹੇ ਹਨ।
ਸੁਣੋ ਖਾਲਸਾ ਕਾਮ ਹਮਾਰਾ, ਪਰਿਓ ਇਸੀ ਕੇ ਹੱਥ ਉਦਾਰਾ।
ਸੁਣੋ ਖਾਲਸਾ ਜੀਓ, ਸਾਡਾ ਜਿਹੜਾ ਵੱਡਾ ਕਾਰਜ ਹੈ ਉਹ ਇਹਦੇ ਹੱਥੋਂ ਹੋਣਾ ਹੈ। ਹੁਣ ਇੱਥੇ ਕਈਆਂ ਦੇ ਮਨ ਵਿੱਚ ਸ਼ੰਕਾ ਵੀ ਆ ਜਾਂਦਾ ਹੈ ਜਾਂ ਆ ਗਿਆ ਹੋਣਾ ਤੇ ਕਿਹੜਾ ਕਾਰਜ ਹੈ ਜਿਹੜਾ ਗੁਰਖਾ ਨੇ ਕਰਨਾ ਹੈ ਸਤਿਗੁਰ ਚਾਹੁੰਦੇ ਹਨ ਜਿਹੜਾ ਭਾਣਾ ਭਵਿੱਖਤ ਵਿਖੇ ਬੀਤਣਾ ਹੈ ਜੋ ਵਰਤਣਾ ਹੈ ਉਹ ਵਰਤਣਾ ਇਹਦੇ ਹੱਥੋਂ ਵਰਤਣਾ ਹੈ ਸਤਿਗੁਰ ਜੀ ਨੂੰ ਖੋਲ ਨਹੀਂ ਰਹੇ ਗੁਪਤ ਰੱਖ ਰਹੇ ਹਨ ਜੋ ਵਰਤਣਾ ਹੈ ਮਹਾਰਾਜ ਪਹਿਲਾਂ ਦੱਸ ਰਹੇ ਵੀ ਖਾਲਸਾ ਮੇਰਾ ਵਿਰਾਗ ਵਿਖੇ ਬਹੁਤਾ ਨਾ ਆ ਜਾਵੇ ਮੇਰਾ ਖਾਲਸਾ ਕੋਈ ਭਾਣਾ ਨਾ ਉਲਟਾ ਦੇਵੇ ਇਸ ਕਰਕੇ ਮਹਾਰਾਜ ਕਹਿਣ ਲੱਗੇ ਖਾਲਸਾ ਜੀ ਉਹ ਜਿਹੜਾ ਵੱਡਾ ਕਾਰਜ ਹੈ ਉਹ ਇਸ ਯੋਧੇ ਨੇ ਇਸ ਗੋਲਖਾਂ ਪਠਾਨ ਨੇ ਕਰਨਾ ਹੈ ਸਾਡਾ ਕਾਰਜ ਇਹਦੇ ਹੱਥੋਂ ਹੋਣਾ ਹੈ
ਦਾਦਾ ਸੂਰਮਾ ਬਲੇ
ਇਹਦਾ ਦਾਦਾ ਪੈਂਦੇ ਖਾਂ ਬੜਾ ਵੱਡਾ ਸੂਰਮਾ ਸੀ ਯੋਧਾ ਸੀ ਤੇ ਮੇਰੇ ਦਾਦਾ ਜੀ ਹਰਗੋਬਿੰਦ ਸਾਹਿਬ ਜੀ ਜਾਨ ਉਹ ਰਹਿੰਦਾ ਰਿਹਾ ਸੀ
ਉਹ ਨਿਜ ਟਿਕਾ ਕੇ ਉਹ ਬਿੱਦ ਭਲੇ
ਮੇਰੇ ਦਾਦਾ ਜੀ ਨੇ ਉਹਨੂੰ ਆਪਣੇ ਹੱਥੀ ਪਾਲਿਆ ਸੀ ਬੱਚਾ ਸੀ ਬੜੇ ਉਹ ਪਿਆਰ ਨਾਲ ਪਾਲਿਆ ਬੜਾ ਸੋਹਣਾ ਸੀ ਤੇ ਇਤਨਾ ਪਾਲਿਆ ਕਿ ਦੋ ਮੱਝੀਆਂ ਦਾ ਦੁੱਧ ਮਹਾਰਾਜ ਉਹਨੂੰ ਪਿਆਉਂਦੇ ਰਹੇ ਪੁੱਤਰਾਂ ਤੋਂ ਵੱਧ ਮਹਾਰਾਜ ਜੀ ਨੇ ਉਹਨੂੰ ਪਾਲਿਆ ਸੀ ਪਰ ਖਾਲਸਾ ਜੀ ਉਹ ਅੰਤ ਨੂੰ ਉਹ ਨਮਕ ਹਰਾਮੀ ਹੋ ਗਿਆ ਸੀ ਤੇ ਮਹਾਰਾਜ ਇੱਥੇ ਕਹਿਣ ਲੱਗੇ ਖਾਲਸਾ ਜੀ ਨੂੰ ਖਾਲਸਾ ਜੀ ਉਹ ਇਹਦੇ ਦਾਦਾ ਜੀ ਨੂੰ ਮੇਰੇ ਦਾਦਾ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਪਾਲਿਆ ਸੀ
ਜੰਗ ਕੀ ਅਦਕ ਵਡਾਏ
ਤੇ ਉਸ ਨੂੰ ਫਿਰ ਜੰਗ ਦੀ ਬੜੀ ਵਡਾਈ ਦਿੱਤੀ ਸੀ ਵੀ ਇਤਨਾ ਵੱਡਾ ਯੋਧਾ ਹੋਇਆ ਕਿ ਜਿਹੜਾ ਵੀ ਉਹਦੇ ਸਾਹਮਣੇ ਅੜਿਆ ਉਹ ਝੜ ਕੇ ਹੀ ਥੱਲੇ ਗਿਰਿਆ ਸੀ
ਪਰ ਸ਼ਮਸ਼ੇਰ ਚਲਾਏ
ਉਹਦੇ ਉੱਤੇ ਮਹਾਰਾਜ ਜੀ ਨੇ ਸ਼ਮਸ਼ੇਰ ਤੇਜ ਵਾਈ ਸੀ ਜਦੋਂ ਕਰਤਾਰਪੁਰ ਸਾਹਿਬ ਦਾ ਜੰਗ ਹੋਇਆ ਤੇ ਮਹਾਰਾਜ ਜੀ ਨੇ ਆਖਿਆ ਪੈਂਦੇ ਖਾਂ ਹੁਣ ਪੜ੍ਹ ਲੈ ਕਲਮਾ ਤੇ ਪੈਂਦੇ ਖਾਂ ਉੱਥੇ ਸਮਝ ਗਿਆ ਕਿ ਮਹਾਰਾਜ ਹੋਰ ਕਲਮਾ ਕੋਈ ਨਹੀਂ ਮੇਰੇ ਲਈ ਤੁਹਾਡੀ ਇਹ ਮਿਸ਼ਰੀ ਤਲਵਾਰ ਮਹਾਰਾਜ ਇਹੀ ਕਲਮਾ ਹਨ ਉਹ ਤਲਵਾਰ ਬਣੀ ਸੀ ਮਿਸ਼ਰ ਦੇਸ਼ ਦੀ ਤੇ ਮਹਾਰਾਜ ਇਹ ਤਲਵਾਰ ਮਿਸ਼ਰੀ ਦੇਸ਼ ਬਣੀ ਹੋਈ ਮੇਰੇ ਲਈ ਇਹੀ ਕਲਮਾ ਹਨ ਤੇ ਮਹਾਰਾਜ ਜੀ ਨੇ ਤਲਵਾਰ ਦਾ ਵਾਰ ਕੀਤਾ ਦੋ ਟੋਟੇ ਕੀਤੇ ਤੇ ਉਹ ਪੈਂਦੇ ਤਾਂ ਉੱਥੇ ਤੇਰੀ ਹੋ ਗਿਆ ਤੇ ਮਹਾਰਾਜ ਜੀ ਨੇ ਆਪ ਫਿਰ ਆਪਣੀ ਢਾਲ ਨੇ ਉਹਦੇ ਛਾਲ ਕੀਤੀ ਉਹਦੇ ਸੀਸ ਤੇ ਪੁੱਤਰਾ ਵਾਂਗ ਪਾਲਿਆ ਸੀ ਪਰ ਜਦੋਂ ਨਮਕ ਹਰਾਮੀ ਹੋ ਗਿਆ ਤੇ ਫਿਰ ਉਹਦਾ ਉਧਾਰ ਵੀ ਕਰਨਾ ਕਲਗੀਧਰ ਪਾਤਸ਼ਾਹ ਜੀ ਦੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਤੇ ਮਹਾਰਾਜ ਇਹ ਵਾਰਤਾ ਸੁਣਾ ਰਹੇ ਖਾਲਸਾ ਜੀ ਉਹ ਬੜਾ ਵੱਡਾ ਯੋਧਾ ਹੋਇਆ ਪੈਂਦੇ ਖਾਂ ਪਰ ਉਹਨੂੰ ਮਾਰਿਆ ਮੇਰੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ
ਉਪਜੀ ਮਨ ਹਮ ਕਰਨਾ
ਇਸ ਕਰਕੇ ਸਾਡੇ ਮਨ ਵਿਖੇ ਬੜੀ ਕਰਨਾ ਪੈਦਾ ਹੋਈ ਬੜੀ ਦਇਆ ਪੈਦਾ ਹੋਈ ਕਿ ਇਹਦੇ ਦਾਦੇ ਨੂੰ ਮੇਰੇ ਦਾਦਾ ਜੀ ਨੇ ਪਾਲਿਆ ਸੀ ਬੜਾ ਯੋਧਾ ਸੀ ਬੜਾ ਨੌਜਵਾਨ ਸੀ ਤੇ ਇਹਨੂੰ ਵੇਖ ਕੇ ਸਾਡੇ ਮਨ ਵਿਖੇ ਦਇਆ ਪੈਦਾ ਹੋਈ ਹੈ
ਕਰਨਾ
ਇਹ ਛੋਟੀ ਉਮਰ ਦਾ ਲੜਕਾ ਹੈ ਨੌਜਵਾਨ ਦੀ ਉਮਰ ਵਿਖੇ ਪਹੁੰਚ ਰਿਹਾ ਹੈ ਇਸ ਕਰਕੇ ਸਾਡੇ ਮਨ ਵਿਖੇ ਇਹ ਦਇਆ ਪੈਦਾ ਹੋਈ ਹੈ
ਉਪਜੀ ਮਨ ਹਮ ਕਰਨਾ
ਇਸ ਕਰਕੇ ਸਾਡੇ ਮਨ ਵਿਖੇ ਇਹ ਕਰੁਣਾ ਇਹ ਦਇਆ ਇਹ ਤਰਸ ਪੈਦਾ ਹੋਈ ਹੈ
ਉਸਨੇ ਹੈ ਲੜਕਾ ਪਇਓ ਸਨੇਹ ਕਰਨਾ ਇਵ ਕਹਿ ਸਿੰਘਨ ਕੋ ਸੰਤੋਸ਼ਾ ਦਾਸਨ ਕੋ ਭਰੋਸ ਬਿਨ ਦੋਸ਼ਾ
ਇਸ ਤਰ੍ਹਾਂ ਕਹਿ ਕੇ ਮਹਾਰਾਜ ਨੇ ਸਿੱਖਾਂ ਨੂੰ ਸੰਤੋਖ ਦਿੱਤਾ ਭਾਈ ਸਿੱਖੋ ਤੁਸੀਂ ਠੰਡ ਰੱਖੋ ਫਿਕਰ ਨਾ ਕਰੋ ਅਸੀਂ ਸਭ ਤੋਂ ਨਿਆਰੇ ਹੀ ਆ ਜੋ ਕਾਰਜ ਕਰਨਾ ਉਹ ਕਰਨਾ ਇਹਨਾਂ ਹੀ ਹੈ ਤੁਸੀਂ ਫਿਕਰ ਨਾ ਕਰੋ ਆਪਣੇ ਮਨ ਕੇ ਠੰਡ ਰੱਖੋ ਇਹ ਸਾਡਾ ਕਾਰਜ ਇਹਨੇ ਹੀ ਕਰਨਾ ਹੈ ਗੁਰੂ ਗੁਰ ਕਲਗੀਧਰ ਪਾਤਸ਼ਾਹ ਦੇ ਚਰਿੱਤਰ ਬੜੇ ਅਨੋਖੇ ਹਨ ਬੜੇ ਸੁੰਦਰ ਹਨ ਕਿਸੇ ਤੋਂ ਉਹ ਚਰਿੱਤਰ ਲੱਖੇ ਨਹੀਂ ਜਾ ਸਕਦੇ
ਗੁਰਪੂਰੇ
ਐਸੇ ਮਹਾਰਾਜ ਦੁੱਖਾਂ ਨੂੰ ਦੂਰ ਕਰਨ ਵਾਲੇ ਹਰ ਇੱਕ ਦੇ ਹਿਰਦੇ ਨੂੰ ਸ਼ਾਂਤੀ ਦੇਣ ਵਾਲੇ ਸਭਨਾ ਦੇ ਪਾਪਾਂ ਨੂੰ ਦੂਰ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਜੀ
ਪਰੀ ਕੇ ਖਾਨ ਰੋਪਾਨਾ
ਸਤਿਗੁਰ ਮਹਾਰਾਜ ਜੀ ਨੇ ਰਾਤ ਦੇ ਸਮੇਂ ਜਲ ਪਾਣੀ ਛਕਿਆ ਹੈ
ਕਿਰਪਾ ਨਿਦਾਨਾ
ਫਿਰ ਕਿਰਪਾ ਨਿਧਾਨ ਕਿਰਪਾ ਦੇ ਖਜ਼ਾਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ रात समय शारीरिक तौर पे आराम कीता है। दिनचर्या अमृत वेला हुआ है, महाराज ने सोच दी क्रिया कीती है। सतगुरु जी इशनान करके प्यार पर प्यार हुए। खालसा जी के नियम है, महापुरुष दसते हैं कि जदों भी अमृत वेले भाई किसी ने ध्यान लगाना है, बाणी पढ़नी है, नाम जपना है, तो पहला बिल्कुल त्यार पर त्यार हो। एक बाबा सावन सिंह जी महात्मा हुए, अजकल चढ़ाई कर गए, लगभग 15 साल पहला की गल है, वह दसते सन किसी गुरसिख ने भाई गुरु की हजूरी विखे एवे नहीं जाना, ढिले शरीर नहीं जाना, त्यार बर त्यार होके जावे। अमृत वेले जदों ध्यान लगाना है, नाम जपना, बाणी पढ़नी है, विसार सजाई हो, त्यार बर त्यार हो, सतगुरु मेरे अंग संग हन, हर वेले नाल हन, इस करके महाराज जी त्यार बर त्यार होके बड़ी सोहनी विसार सजा के बड़ा सोहना चोला पा के महाराज अपने ध्यान विखे लीन हुए। जो आत्म आनंद की अवस्था है महाराज, उस विखे लीन हुए हन।
दिनकर उदय भयो न बिजवे,
जदो दिनकर सूरज उदय होया है आकाश विखे,
बिलोचन बिकसे तवे,
उदो महाराज ने अपनिया एक कमल वर्गिया अखां खोलिया हन। भाव महाराज जी ने एक कमल वर्गी पंखड़ी जो खोलिया, जिन्हा जिन्हा ते महाराज ने उस वेले बख्शिश कीती, दृष्टि कीती, कृपा कटाखे अवलोकन कीनो, दास का भूख बिदारी। ओ नियम सी दूजे पाशा दा भी। दूजे पाशा भी जदो समाधि तो उठ के बाहर आंदे सन, कवाड़ खोल दे, तो जिन्हा जिन्हा ते महाराज बख्शिश कर दे, उन्हां सबना दे दुख दूर कर दे। तो सतगुरु दा भी यही नेम है कलगी पाशा जी दा, जदो महाराज अपने ध्यान तो उठे हन, अपनी अखां नूं महाराज ने खोलिया है, बख्शिश कीती है,
शस्त्र बस्त्र को अंग सजाए,
महाराज जी फिर जदो दीवान विखे जान लगे, तीर कमान फड़िया, बंदूक फड़ी, बड़े सोहने शस्त्र सजा के महाराज जी अपने शरीर ते
बीच काल से आए,
खालसे दे विचकार महाराज आके बह गए हन। दीवान सजिया हुआ है, उस दीवान विखे गुरु के प्यारे सिंह सूर में खालसा पंथ त्यार बर त्यार है, ते महाराज विचकार आके विराजमान हो गए हन।
जाम दिन चढ़े आरा,
सवा जाम दिन चढ़िया भाव लगभग 3-4 घंटे दिन चढ़ गया है, ते ओदो महाराज जी ने लंगर पानी छकिया है।
प्रभु गण सिंह मजारा,
सारे सिंघा दे सहत महाराज ने पंगत विखे बह के ओ लंगर छकिया है।
दोएरा पुर पाली में बस्त द्वे गुर के सिंह सुजान,
खालसा जी पालीपुर ए जयपुर दे नेड़े है, लगभग नांदेड़ तो 500 मील ए उल्ले पासे है, उत्तर वाले पासे नूं, ते उत्थे दे दो गुरु के प्यारे, दो शिकली कर, क्योंकि अज भी चले जाओ जयपुर दा इलाका, ए सारा इलाका शिकली कर दा इलाका है, ते बड़े सोहने ओ शस्त्र बनाउंदे हन, इतने सोहने कारीगर हन कि प्रातन तो प्रातन तलवारा ओ बना देंदे हन, जरा कोई लोहा लै के कुट कुट के ओनू इतना सोहना बनाउंदे, फलाद दियां तलवारा, अस्केले दियां तलवारा, होर बड़ियां तलवारा, कोई खंजर, कोई बुगदे आदिक बने बनाउंदे। ते दो ए भरा ए दो गुरु के प्यारे पाली देश तो आए हन,
दर्शन गुर अब लगते तारत प्रेम मान,
ते ए गुरु के प्यारे दर्शन करनी महाराज जी ले दर्शन करने भी आए, ते अपनिया पिटावा लैके, केड़ी पिटावा लैके आए, दो शस्त्र लैके आए, बड़ी सोहनी कटारा, ते किवे महाराज कलगी पाशा नु अर्पण करनगे, सतगुरु इन्हां ते दृष्टि करके निहाल करनगे महाराज कलगी पाता। कलगी पिता जी, ए वार्ता आप जी अगले प्रकरणा विखे श्रवण करना।